ਮਾਇਆ ਦਾ ਐਸਾ ਚਸਕਾ ਸਾਰਿਆਂ ਨੂੰ ਲੱਗਿਆ ਹੋਇਆ ਹੈ, ਸਾਰੀ ਸ੍ਰਿਸ਼ਟੀ ਹੀ ਮਾਨੋ ਇੱਕੋ ਹੀ ਸਵਾਦ ਦੇ ਵਿੱਚ ਲੁੱਟੀ ਗਈ ਹੈ।
ਇੱਕ ਅਦ ਨਾਏ ਰਸੀਅੜਾ ਕਾ ਵਿਰਲੀ ਜਾਏ ਉੱਠੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕੋਈ ਇੱਕ ਅੱਧਾ ਹੀ ਨਾਮ ਦਾ ਰਸੀਆ ਹੈ, ਕਾ ਵਿਰਲੀ ਜਾਏ ਉੱਠੀ, ਕੋਈ ਵਿਰਲੀ ਹੀ ਜਗ੍ਹਾ ਰਹਿਮਤ ਵਰਸੀ ਹੈ, ਭਾਵ ਕੋਈ ਇੱਕ ਅੱਧਾ, ਕਿਉਂਕਿ ਦੁਨੀਆਂ ਕਰੋੜਾਂ ਅਰਬਾਂ ਦੇ ਹਿਸਾਬ ਦੇ ਵਿੱਚ ਵਧੀ ਹੋਈ ਹੈ, ਪਰ ਕੋਈ ਇੱਕ ਅੱਧਾ ਹੀ ਨਾਮ ਦਾ ਰਸੀਆ ਮਹਾਂਪੁਰਖ ਹੋਵੇਗਾ। ਕੋਟਨ ਮੈਂ ਨਾਨਕ ਉਹ ਨਾਰਾਇਣ ਜਿਹੇ ਚੀਤ ਕਾ ਵਿਰਲੀ ਜਾਏ ਉੱਠੀ। ਹਜ਼ੂਰ ਕਹਿੰਦੇ ਕਿਸੇ ਵਿਰਲੇ ਹੀ ਜਗ੍ਹਾ 'ਤੇ ਵਾਹਿਗੁਰੂ ਦੀ ਰਹਿਮਤ ਵਰਸੀ ਹੈ, ਭਾਵ ਕਿਸੇ ਵਿਰਲੇ ਨੇ ਹੀ ਨਾਮ ਦੇ ਰਸ ਨੂੰ ਮਾਣਿਆ ਨਹੀਂ, ਅਤੇ ਮਾਇਆ ਦੇ ਸਵਾਦਾਂ ਦੇ ਵਿੱਚ ਹੀ ਦੁਨੀਆ ਪੱਟੀ ਹੋਈ ਹੈ। ਨਾਮ ਦਾ ਰਸੀਆ ਕੋਈ ਵਿਰਲਾ ਹੀ ਸਾਨੂੰ ਮਿਲੇਗਾ, ਜਾਂ ਇਸਦਾ ਦੂਜਾ ਅਰਥ ਇਹ ਵੀ ਕੀਤਾ ਹੈ ਕਾ ਵਿਰਲੀ ਜਾਏ ਉੱਠੀ, ਕੋਈ ਵਿਰਲੀ ਹੀ ਜਗ੍ਹਾ 'ਤੇ ਜਾ ਕੇ ਇਹ ਜਿਹੜੀ ਵਸਤੂ ਹੈ ਬੁੱਠੀ ਦਾ ਅਰਥ ਵਸੀ ਹੈ, ਭਾਵ ਕਿਸੇ ਵਿਰਲੇ ਦੇ ਹਿਰਦੇ ਵਿੱਚ ਆ ਕੇ ਨਾਮ ਦਾ ਰਸ ਵਸਿਆ ਹੈ।
ਭਗਤ ਸੱਚੇ ਦਰ ਸੋਹਦੇ ਆਨੰਦ ਕਰੇ ਦਿਨ ਰਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਭਗਤ ਨੇ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਉਹ ਵਾਹਿਗੁਰੂ ਦੇ ਸੱਚੇ ਦਰ ਦੇ ਵਿੱਚ ਸੋਹਦੇ ਸੋਭਾ ਪ੍ਰਾਪਤ ਕਰਦੇ ਨੇ। ਆਨੰਦ ਕਰੇ ਦਿਨ ਰਾਤ, ਤੇ ਦਿਨ ਰਾਤ ਉੱਥੇ ਜਾ ਕੇ ਆਨੰਦ ਮਾਣਦੇ ਹਨ।
ਰੰਗ ਰਤੇ ਪਰਮੇਸ਼ਰ ਜਨ ਨਾਨਕ ਤਿੰਨ ਬਲ ਜਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਭਗਤ ਗੁਰਮੁਖ ਗੁਰਸਿੱਖ ਵਿਅਕਤੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਨੇ, ਜਨ ਨਾਨਕ ਤਿੰਨ ਬਲ ਜਾਤ, ਹਜ਼ੂਰ ਕਹਿੰਦੇ ਪਾਏ ਮੈਂ ਦਾਸ ਉਹਨਾਂ ਤੋਂ ਬਲਿਹਾਰ ਜਾਨਾ ਹਾਂ।
ਗੌੜੀ ਮਹੱਲਾ ਪੰਜਵਾਂ ਮਾਂਜ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ।
ਲੋ ਹੁਣ ਅੱਗੇ ਗੌੜੀ ਰਾਗ ਦੇ ਅੰਦਰ ਹੀ ਪੰਜਵੇਂ ਪਾਤਸ਼ਾਹ ਮਾਂਜ, ਜੋ ਗੌੜੀ ਰਾਗ ਦੀ ਇੱਕ ਵੰਨਗੀ ਹੈ, ਉਹਦੇ ਵਿੱਚ ਅਗਲਾ ਸ਼ਬਦ ਉਚਾਰਨ ਕਰ ਰਹੇ ਨੇ। ਇਹ ਤਕਰੀਬਨ ਸਾਰੇ ਹੀ ਸ਼ਬਦ ਜਿਹੜੇ ਆ ਰਹੇ ਨੇ ਨਾ, ਇਹ ਗੌੜੀ ਅਤੇ ਮਾਝ ਦੋਨੋਂ ਹੀ ਮਿਸ਼ਰਤ ਰਾਗਾਂ ਦੇ ਵਿੱਚ ਉਚਾਰਨ ਕੀਤੇ ਗਏ ਹਨ। ਹੁਣ ਇਸ ਅਗਲੇ ਸ਼ਬਦ ਵਿੱਚ ਨਾਮ ਦੀ ਮਹਿਮਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਇਹ ਸ਼ਬਦ ਆਮ ਹੀ ਪ੍ਰਚਲਿਤ ਹੈ। ਬਹੁਤ ਸਾਰੇ ਪ੍ਰੇਮੀ ਇਸ ਸ਼ਬਦ ਨੂੰ ਬੜੇ ਰਸ ਨਾਲ ਅਤੇ ਬੜੇ ਪ੍ਰੇਮ ਦੇ ਨਾਲ ਪੜ੍ਹਦੇ ਵੀ ਹਨ, ਸੰਗਤਾਂ ਵੀ ਸੁਣਦੀਆਂ ਨੇ, ਕਿਉਂਕਿ ਇਹਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਹੇ ਵਾਹਿਗੁਰੂ ਜੀ, ਤੇਰਾ ਨਾਮ ਦੁੱਖ ਭੰਜਨ, ਦੁੱਖਾਂ ਨੂੰ ਨਾਸ ਕਰਨ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ, ਹੇ ਵਾਹਿਗੁਰੂ ਜੀ, ਇਹ ਤੇਰਾ ਨਾਮ ਪਹਿਲਾਂ ਵੀ ਦੁੱਖਾਂ ਨੂੰ ਭੰਨਣ ਵਾਲਾ ਸੀ ਅਤੇ ਹੁਣ ਵੀ ਇਹ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਅਤੇ ਅੱਗੇ ਲਈ ਵੀ ਸਾਰੇ ਦੁੱਖਾਂ ਨੂੰ ਨਾਸ ਕਰੇਗਾ। ਇਹ ਨਾਮ ਤਿੰਨੇ ਹੀ ਕਾਲਾਂ ਦੇ ਵੀ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ। ਸੰਪਰਦਾਇ ਅਨੁਸਾਰ ਇਹ ਸ਼ਬਦ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਚਾਰਨ ਕੀਤਾ ਜਦੋਂ ਇੱਕ ਇਤਿਹਾਸਕ ਘਟਨਾ ਵਾਪਰੀ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ, ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਹਾਲੇ ਕੁਝ ਕੁ ਸਤਿਗੁਰੂ ਮਹਾਰਾਜ ਨੇ ਕਾਰ ਸੇਵਾ ਆਰੰਭ ਕੀਤੀ ਸੀ, ਕੁਛ ਸਰੋਵਰ ਪਟਵਾਇਆ ਸੀ ਅਤੇ ਉਸ ਤੋਂ ਬਾਅਦ ਸੇਵਾ ਸਤਿਗੁਰੂ ਮਹਾਰਾਜ ਨੇ ਬੰਦ ਕਰ ਦਿੱਤੀ ਅਤੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੁਕਮ ਕੀਤਾ ਕਿ ਤੁਸਾਂ ਉਸ ਸਰੋਵਰ ਦੀ ਸੇਵਾ ਕਰਵਾਉਣੀ ਹੈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਹੋਰ ਬੇਅੰਤ ਪਰਉਪਕਾਰ ਦੇ ਕਾਰਜ ਕਰ ਰਹੇ ਸਨ, ਤਾਂ ਉਹਨਾਂ ਦੇ ਸਾਹਮਣੇ ਇਹ ਵੀ ਇੱਕ ਵੱਡਾ ਕਾਰਜ ਸੀ, ਉਸ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਕਰਵਾਉਣੀ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਸਮੇਂ ਦੀ ਉਡੀਕ ਕਰ ਰਹੇ ਸਨ ਜਦੋਂ ਇਸ ਤੀਰਥ ਦੀ ਮਹਿਮਾ ਪ੍ਰਗਟ ਹੋਵੇ, ਕੋਈ ਐਸਾ ਦੁਨੀਆ ਦੇ ਵਿੱਚ ਕ੍ਰਿਸ਼ਮਾ ਹੋਵੇ ਜਿਸ ਨੂੰ ਵੇਖ ਕੇ ਲੋਕਾਂ ਨੂੰ ਇਸ ਤੀਰਥ ਦੀ ਮਹਿਮਾ ਦਾ ਪਤਾ ਲੱਗ ਸਕੇ। ਉਹ ਸਮਾਂ ਵੀ ਆ ਗਿਆ। ਦੁਨੀ ਚੰਦ ਪੱਟੀ ਦੇ ਰਾਜੇ ਦੀ ਲੜਕੀ, ਜਿਸਦਾ ਨਾਮ ਬੀਬੀ ਰਜਨੀ ਜਾਂ ਰਾਜ ਕੌਰ ਲਿਖਿਆ ਹੋਇਆ ਹੈ, ਉਸ ਦੇ ਪਤੀ ਨੇ ਈਰਖਾਵਸ਼ ਆਪਣੀ ਉਹ ਸਭ ਤੋਂ ਛੋਟੀ ਬੇਟੀ ਨੂੰ ਇੱਕ ਪਿੰਗਲੇ ਅਤੇ ਕੋਹੜੀ ਦੇ ਨਾਲ ਵਿਆਹ ਦਿੱਤਾ ਸੀ, ਔਰ ਉਹ ਉਸੇ ਨੂੰ ਆਪਣਾ ਪਤੀ ਪਰਮੇਸ਼ਰ ਜਾਣ ਕੇ ਉਹਦੀ ਸੇਵਾ ਕਰਦੀ ਤੇ ਖਾਰੀ ਚੁੱਕ ਕੇ ਉਹਨੂੰ ਥਾਂ ਥਾਂ ਭਿਖਿਆ ਮੰਗ ਕੇ ਉਹਦਾ ਪੇਟ ਭਰਦੀ, ਨਾਲੇ ਆਪਣਾ ਪੇਟ ਭਰਦੀ। ਤੇ ਚਲਦੀ ਚਲਦੀ ਇੱਕ ਦਿਨ ਉਹ ਵੀ ਇਸ ਅਸਥਾਨ ਤੇ ਆ ਗਈ ਜਿੱਥੇ ਦੁੱਖ ਭੰਜਨੀ ਬੀਰ ਸਾਹਿਬ ਦਾ ਅਸਥਾਨ ਹੈ। ਉਸ ਵੇਲੇ ਇਹ ਕੱਚਾ ਤਲਾਬ ਸੀ ਔਰ ਉਹ ਇੱਥੇ ਆ ਕੇ ਆਪਣੇ ਪਤੀ ਨੂੰ ਬੇਰੀ ਦੇ ਬਿਰਸ਼ ਹੇਠਾਂ ਬਿਠਾ ਕੇ, ਆਪ ਨੇੜੇ ਤੁੰਗ ਪਿੰਡ ਹੈ, ਤੁੰਗ ਪਿੰਡ ਦੇ ਵਿੱਚ ਭਿੱਖਿਆ ਮੰਗਣ ਵਾਸਤੇ ਚਲੀ ਗਈ। ਉਸ ਤੋਂ ਬਾਅਦ ਕੀ ਹੋਇਆ? ਆਮ ਤੌਰ 'ਤੇ ਤਾਂ ਗੱਲ ਇਹੀ ਪ੍ਰਚਾਰੀ ਜਾਂਦੀ ਹੈ, ਕੋਈ ਕਾਂ ਆਇਆ ਅਤੇ ਉਸ ਕਾਂ ਨੇ ਛੱਪੜੀ ਤੋਂ ਪਾਣੀ ਪੀਤਾ, ਉਸ ਸਰੋਵਰ ਤੋਂ ਪਾਣੀ ਪੀਤਾ, ਅਤੇ ਉਸ ਤੋਂ ਬਾਅਦ ਜਦੋਂ ਉਸਨੇ ਇਸ਼ਨਾਨ ਕੀਤਾ ਅਤੇ ਉਸਦਾ ਰੰਗ ਇੱਕਦਮ ਬਦਲ ਗਿਆ, ਕਾਇਆ ਕਲਪ ਹੋ ਗਈ, ਉਹ ਕਾਂ ਹੰਸ ਬਣ ਕੇ ਉੱਡ ਗਿਆ। ਇਸ ਕੌਤਕ ਨੂੰ ਜਦੋਂ ਉਸ ਪਿੰਗਲੇ ਨੇ ਤੱਕਿਆ, ਬੜਾ ਮਨ ਵਿੱਚ ਹੈਰਾਨ ਹੋਇਆ। ਪਰ ਗੁਰਬਲਾਸ ਗ੍ਰੰਥ ਦੇ ਅੰਦਰ ਇਸ ਘਟਨਾ ਨੂੰ ਇਉਂ ਜ਼ਿਕਰ ਕੀਤਾ ਗਿਆ ਹੈ, ਬਈ ਦੋ ਕਾਂ ਪੰਛੀ ਸਨ, ਉੱਥੇ ਨੇੜੇ ਗੁਰੂ ਦਾ ਲੰਗਰ ਚੱਲ ਰਿਹਾ ਸੀ ਨਾ, ਅਤੇ ਇੱਕ ਕਾਂ ਨੂੰ ਕੋਈ ਉਹ ਰੋਟੀ ਦਾ ਟੁਕੜਾ ਮਿਲਿਆ ਅਤੇ ਉਹ ਲੈ ਕੇ ਉੱਡਿਆ, ਦੂਜਾ ਕਾਂ ਖੋਹਣ ਵਾਸਤੇ ਉਹਦੇ ਮਗਰ ਪਿਆ, ਜਿਵੇਂ ਇਹਨਾਂ ਕਾਵਾਂ ਦਾ ਸੁਭਾਅ ਹੁੰਦਾ। ਉਹ ਦੋਵੇਂ ਕਾਂ ਝਗੜਦੇ ਝਗੜਦੇ ਇਸ ਬੇਰੀ ਦੇ ਦਰਖਤ ਕੋਲ ਆ ਗਏ ਅਤੇ ਇੱਥੇ ਆ ਕੇ ਜਦੋਂ ਇੱਕ ਕਾਂ ਬੇਰੀ ਦੇ ਦਰਖਤ 'ਤੇ ਬੈਠਾ, ਦੂਜੇ ਨੇ ਆ ਕੇ ਉਸ ਤੋਂ ਰੋਟੀ ਦਾ ਟੁਕੜਾ ਖੋਹਣਾ ਚਾਹਿਆ, ਉਹਨਾਂ ਦੀ ਲੜਾਈ ਹੋ ਗਈ। ਲੜਾਈ ਕਰਦਿਆਂ ਕਰਦਿਆਂ ਦੋਵੇਂ ਕਾਂ ਉਸ ਪਾਣੀ ਦੇ ਤਲਾਬ ਦੇ ਵਿੱਚ ਆ ਕੇ ਡਿੱਗ ਪਏ ਅਤੇ ਜਦੋਂ ਵਿੱਚ ਆ ਕੇ ਡਿੱਗੇ ਤਾਂ ਉਸੇ ਵੇਲੇ ਉਹਨਾਂ ਦੀ ਕਾਇਆ ਕਲਪ ਹੋ ਗਈ, ਉਹ ਕਾਵਾਂ ਤੋਂ ਹੰਸ ਬਣ ਗਏ। ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ ਜੋ ਤਿਸ ਪਾਵੈ, ਨਾਨਕਾ ਕਾਗੂ ਹੰਸ ਕਰੇ। ਇਹ ਇੱਕ ਅਸਚਰਜ ਘਟਨਾ ਹੋਈ ਅਤੇ ਜਦੋਂ ਉਸ ਪਿੰਗਲੇ ਨੇ ਵੇਖਿਆ, ਉਹ ਵੀ ਰੁੜਦਾ ਰੁੜਦਾ ਇਸ ਸਰੋਵਰ ਦੇ ਕਿਨਾਰੇ ਆਇਆ ਅਤੇ ਜਦੋਂ ਉਸਨੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਅਤੇ ਉਹਦਾ ਵੀ ਤਨ ਕੰਚਨ ਵਰਗਾ ਅਤੇ ਮਨ ਵੀ ਉਸਦਾ ਐਨ ਸੋਨੇ ਵਰਗਾ ਸ਼ੁੱਧ ਹੋ ਗਿਆ ਅਤੇ ਜਦੋਂ ਬੀਬੀ ਰਜਨੀ ਭਿੱਖਿਆ ਮੰਗ ਕੇ ਆਈ ਅਤੇ ਉਹਨੇ ਆਪਣੇ ਪਤੀ ਨੂੰ ਤੱਕਿਆ, ਉਹਨੂੰ ਯਕੀਨ ਹੀ ਨਾ ਆਵੇ ਇਹ ਮੇਰਾ ਹੀ ਪਤੀ ਹੈ। ਅਖੀਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਲੈ ਕੇ ਇਹ ਦੁੱਖ ਭੰਜਨੀ ਬੇਰ ਸਾਹਿਬ ਦੇ ਅਸਥਾਨ ਦੇ ਨੇੜੇ ਆਏ ਅਤੇ ਸਾਰੀ ਗੱਲ ਪੁੱਛੀ, ਵੀ ਆਹ ਸਰੋਵਰ ਹੈ, ਆਹ ਬੇਰੀ ਹੈ ਔਰ ਇੱਥੇ ਆਹ ਕੌਤਕ ਹੋਇਆ ਅਤੇ ਉਸ ਤੋਂ ਬਾਅਦ ਮੈਂ ਵੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਅਤੇ ਮੇਰਾ ਵੀ ਸਰੀਰ ਨੌਵਰ ਨੌ ਹੋ ਗਿਆ, ਇਸ ਲਈ ਇਹ ਸਾਰੀ ਇਸ ਜਲ ਦੀ ਕਰਾਮਾਤ ਹੈ। ਅਤੇ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚ ਨਾਮ ਦੀ ਮਹਿਮਾ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਸ ਲਈ ਉਸ ਬੇਰੀ ਦਾ ਨਾਂ ਵੀ ਦੁੱਖ ਭੰਜਨੀ ਬੇਰ ਸਾਹਿਬ ਸਿੱਖ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ ਅਤੇ ਸੰਗਤਾਂ ਹੁਣ ਵੀ ਇਸੇ ਨਾਮ ਦੇ ਨਾਲ ਹੀ ਪੁਕਾਰਦੀਆਂ ਹਨ। ਹਜ਼ੂਰ ਕਹਿੰਦੇ ਨੇ, ਅਸਲੀ ਦੁੱਖਾਂ ਨੂੰ ਨਾਸ ਕਰਨ ਵਾਲਾ, ਸਾਰੇ ਦੁੱਖਾਂ ਦਾ ਦਾਰੂ ਵਾਹਿਗੁਰੂ ਤੇਰਾ ਨਾਮ ਹੈ ਅਤੇ ਅੱਗੇ ਲਈ ਵੀ ਤੇਰਾ ਨਾਮ ਸਾਰੇ ਦੁੱਖਾਂ ਨੂੰ ਨਾਸ ਕਰੇਗਾ।
ਪਾਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਵਾਹਿਗੁਰੂ ਦਾ ਨਾਮ ਅੱਠੇ ਪਹਿਰ ਹੀ ਆਰਾਧਣਾ ਚਾਹੀਦਾ। ਕਈ ਪ੍ਰੇਮੀ ਆਮ ਪੁੱਛ ਲੈਂਦੇ ਨੇ, ਦੱਸੋ ਜੀ ਕਿੰਨਾ ਕੁ ਸਮਾਂ ਸਿਮਰਨ ਕਰਿਆ ਜਾਵੇ? ਲਓ ਹੁਣ ਸਤਿਗੁਰੂ ਤਾਂ ਕਹਿੰਦੇ ਅੱਠੇ ਪਹਿਰ ਹੀ ਸਿਮਰੀ ਜਾਓ, ਕਦੇ ਵੀ ਤੁਸੀਂ ਇਸ ਨੂੰ ਭੁੱਲੋ ਨਾ। ਸਾਸ ਗਰਾਸ ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਾਸ ਗਰਾਸ 'ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਹਜ਼ੂਰ ਕਹਿੰਦੇ ਨੇ, ਅੱਠੇ ਪੈਰ ਪਾਈ ਉਸਨੂੰ ਆਰਾਧਣਾ ਚਾਹੀਦਾ ਹੈ, ਪੂਰਨ ਸਤਿਗੁਰ ਗਿਆਨ। ਇਹ ਪੂਰਨ ਸਤਿਗੁਰੂ ਦਾ ਗਿਆਨ ਉਪਦੇਸ਼ ਹੈ, ਵੀ ਵਾਹਿਗੁਰੂ ਦਾ ਨਾਮ ਅੱਠੇ ਪੈਰ ਹੀ ਆਰਾਧਿਆ ਜਾਣਾ ਚਾਹੀਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਘਾਟ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਵਸ ਜਾਂਦਾ ਹੈ ਅਤੇ ਉਹ ਅਸਥਾਨ ਵੀ ਸੁਹਾਵਣਾ ਬਣ ਜਾਂਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਦੇ ਹੇਠਾਂ ਬੈਠ ਕੇ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਅਤੇ ਹੁਣ ਉੱਥੇ ਉਸ ਅਸਥਾਨ ਦੀ ਮਹਿਮਾ ਵੀ ਉਚਾਰਨ ਕਰਦੇ ਹਨ, ਵੀ ਜਿਸ ਘਾਟ ਦਾ ਅਰਥ ਹੈ ਘਾਟ 'ਤੇ, ਉਹ 68 ਘਾਟ ਅਸਥਾਨ ਹੈ ਨੇੜੇ, ਅਤੇ ਜਿਤ ਘਟ ਵਸੈ ਪਾਰ ਬ੍ਰਹਮ, ਵੀ ਜਿਸ ਘੱਟ ਦਾ ਅਰਥ ਹੈ ਅਸਥਾਨ ਜਾਂ ਘਾਟ ਅਤੇ ਦੂਸਰਾ ਅਰਥ ਹੈ ਘੱਟ ਹਿਰਦਾ। ਜਿਸ ਘੱਟ ਅਸਥਾਨ ਤੇ ਅਥਵਾ ਜਿਸ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਵਸ ਜਾਂਦਾ ਹੈ, ਉਹ ਅਸਥਾਨ ਸਭ ਤੋਂ ਸੁਹਾਵਣਾ ਬਣ ਜਾਂਦਾ ਹੈ।
ਜਮ ਕੰਕਰ ਨੇੜ ਨਾ ਆਵੇ, ਰਸਨਾ ਹਰ ਗੁਣ ਗਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਸੀਂ ਰਸਨਾ ਦੁਆਰਾ ਵਾਹਿਗੁਰੂ ਦੇ ਗੁਣ ਗਾਓ। ਉਸ ਅਸਥਾਨ ਤੇ ਬੈਠ ਕੇ, ਭਾਵ ਜਿੱਥੇ 68 ਕਾਟ ਅਸਥਾਨ ਹੈ, ਉੱਥੇ ਬੈਠ ਕੇ ਵਾਹਿਗੁਰੂ ਦੇ ਗੁਣ ਗਾਓ, ਕਿਉਂਕਿ ਦਰਬਾਰ ਸਾਹਿਬ ਦੀ ਰਚਨਾ ਉਸ ਵੇਲੇ ਨਹੀਂ ਸੀ ਹਾਲੇ ਹੋਈ। ਹਜ਼ੂਰ ਕਹਿੰਦੇ ਨੇ, ਤੁਸੀਂ ਇੱਥੇ ਬੈਠ ਕੇ ਰਸਨਾ ਤੋਂ ਵਾਹਿਗੁਰੂ ਦੇ ਗੁਣ ਗਾਓ, ਜਮ ਕੰਕਰ ਨੇੜ ਨਾ ਆਵੇ, ਵੀ ਤੁਹਾਡੇ ਨੇੜੇ ਜਮਦੂਤ ਵੀ ਨਹੀਂ ਆ ਸਕੇਗਾ, ਕਿਉਂਕਿ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਤੇ ਕੀਰਤਨ ਹੈ, ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈਓ ਦੂਤ, ਉੱਥੇ ਜਮਦੂਤ ਵੀ ਨੇੜੇ ਨਹੀਂ ਆ ਸਕਦਾ।
ਸੇਵਾ ਸੁਰਤ ਨਾ ਜਾਣੀਆ, ਨਾ ਜਪ ਆਰਾਦ।
ਲਓ ਨਿਮਰਤਾ ਨਾਲ ਅਰਦਾਸ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ, ਨਾ ਤੇ ਮੈਂ ਸੇਵਾ ਦੀ ਹੀ ਸੁਰਤ ਦਾ ਅਰਥ ਹੈ ਵੀ ਸੋਝੀ ਜਾਣੀ ਹੈ, ਵੀ ਸੇਵਾ ਕਿਵੇਂ ਕਰਨੀ ਹੈ, ਮੈਨੂੰ ਇਸ ਗੱਲ ਦਾ ਵੀ ਗਿਆਨ ਨਹੀਂ ਹੈ, ਨਾ ਜਾਪੈ ਆਰਾਧ ਤੇ ਨਾ ਹੀ ਮੈਨੂੰ ਸਿਮਰਨ ਦੀ ਯੁਕਤੀ ਦਾ ਪਤਾ ਲੱਗਿਆ, ਨਾ ਮੈਨੂੰ ਇਹ ਪਤਾ ਲੱਗਿਆ ਵੀ ਸੇਵਾ ਕਿਵੇਂ ਕਰਨੀ ਹੈ, ਤੇ ਨਾ ਹੀ ਮੈਨੂੰ ਇਹ ਹਾਲੇ ਤੱਕ ਪਤਾ ਲੱਗਿਆ ਵੀ ਵਾਹਿਗੁਰੂ ਦਾ ਸਿਮਰਨ ਕਿਵੇਂ ਕਰੀਦਾ ਹੈ।
ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਅਗਾਦ।
ਇਹ ਜਗ ਦੇ ਜੀਵਨ ਸਰੂਪ ਵਾਹਿਗੁਰੂ ਪਰਮੇਸ਼ਰ ਜੀ, ਹੁਣ ਤਾਂ ਅਸਾਂ ਤੇਰੀ ਹੀ ਓਟ ਲਈ ਹੈ, ਹੁਣ ਤੇਰੀ ਹੀ ਟੇਕ ਲੈ ਲਈ ਹੈ, ਹੁਣ ਤੇਰੇ ਹੀ ਆਸਰੇ ਪਰਨੇ ਹੋ ਗਏ ਹਾਂ ਮੇਰੇ ਠਾਕੁਰ ਅਗਮ ਅਗਾਧ। ਐ ਮੇਰੇ ਵਾਹਿਗੁਰੂ, ਤੂੰ ਮਨ ਦੀ ਗਮਤਾ ਤੋਂ ਵੀ ਪਰੇ ਹੈ ਅਤੇ ਬੁੱਧੀ ਦੇ ਬੋਧ ਤੋਂ ਵੀ ਬਹੁਤ ਡੂੰਘਾ ਹੈ, ਤੇਰਾ ਕੋਈ ਵੀ ਅੰਤ ਨਹੀਂ ਪਾ ਸਕਦਾ, ਇਸੇ ਲਈ ਅਸਾਂ ਹੁਣ ਤੇਰੀ ਓਟ ਲਈ ਹੈ। ਭਾਵੇਂ ਠੀਕ ਹੈ, ਸਾਨੂੰ ਹਾਲੇ ਸੇਵਾ ਕਰਨ ਦਾ ਵੀ ਪੂਰਾ ਗਿਆਨ ਨਹੀਂ, ਸਿਮਰਨ ਦੀ ਵੀ ਪੂਰੀ ਯੋਗਤ ਤਰਕੀਬ ਨਹੀਂ, ਪਰ ਤੇਰੇ ਭਰੋਸੇ ਤੇ ਅਸੀਂ ਇਹ ਕੰਮ ਆਰੰਭ ਕਰ ਦਿੱਤਾ ਹੈ।
ਭਏ ਕਿਰਪਾਲ ਗੁਸਾਈਆਂ, ਨੱਠੇ ਸੋਗ ਸੰਤਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਗੁਸਾਈਆਂ ਦਾ ਅਰਥ ਹੈ ਪ੍ਰਿਥਵੀ ਦੇ ਸਾਈਂ ਮਾਲਕ ਵਾਹਿਗੁਰੂ ਜੀ ਸਾਡੇ ਤੇ ਪ੍ਰਸੰਨ ਹੋਏ, ਮੇਹਰਾਂ ਦੇ ਘਰ ਆਏ, ਨੱਠੇ ਸੋਗ ਸੰਤਾਪ, ਉਸ ਦੀ ਕਿਰਪਾ ਦੇ ਨਾਲ ਸਾਰੇ ਸੋਗ ਤੇ ਸੰਤਾਪ ਨੱਠੇ ਦਾ ਅਰਥ ਨਾਸ ਹੋ ਗਏ, ਦੌੜ ਗਏ।
ਤਤੀ ਵਾਓ ਨਾ ਲੱਗਈ, ਸਤਿਗੁਰ ਰੱਖੇ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵੀ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗ ਸਕਦੀ। ਤੱਤੀ ਵਾਹ ਤੋਂ ਮੁਰਾਦ ਹੈ ਬਈ ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਆ ਸਕਦਾ, ਕੋਈ ਉਹਨਾਂ ਦੇ ਨੇੜੇ ਦੁਸ਼ਮਣ ਨਹੀਂ ਟੁੱਕ ਸਕਦਾ। ਸਤਿਗੁਰ ਰੱਖੇ ਆਪ, ਕਿਉਂਕਿ ਸਤਿਗੁਰੂ ਨੇ ਆਪ ਉਹ ਰੱਖੇ ਨੇ, ਸਤਿਗੁਰੂ ਨੇ ਆਪ ਉਹਨਾਂ ਦੀ ਰੱਖਿਆ ਕੀਤੀ ਹੈ।
ਗੁਰ ਨਾਰਾਇਣ ਦਇਓ ਗੁਰ, ਗੁਰ ਸੱਚਾ ਸਿਰਜਣਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਨਾਰਾਇਣ ਵੀ ਗੁਰੂ ਤੇ ਨਾਰਾਇਣ ਪਰਮੇਸ਼ਰ ਦਾ ਰੂਪ ਹੈ, ਤੇ ਦਇਓ ਗੁਰ, ਦਇਓ ਦਾ ਅਰਥ ਹੈ ਪ੍ਰੇਰਕ ਵਾਹਿਗੁਰੂ, ਉਹ ਆਪ ਗੁਰੂ ਦਾ ਸਰੂਪ ਹੈ। ਗੁਰੂ ਪਾਰ ਬ੍ਰਹਮ ਹੈ, ਪਾਰ ਬ੍ਰਹਮ ਗੁਰੂ ਸਰੂਪ ਹੈ। ਗੁਰ ਸੱਚਾ ਸਿਰਜਣਹਾਰ, ਤੇ ਭਾਈ ਗੁਰੂ ਸੱਚਾ ਸਿਰਜਣਹਾਰ, ਉਸ ਪਰਮੇਸ਼ਰ ਦਾ ਕਰਤਾ ਦਾ ਸਰੂਪ ਹੈ।
ਗੁਰ ਤੁਠੈ ਸਭ ਕਿਛ ਪਾਇਆ, ਜਨ ਨਾਨਕ ਸਦ ਬਲਿਹਾਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੇ ਪ੍ਰਸੰਨ ਹੋਣ ਤੋਂ ਅਸੀਂ ਸਭ ਕੁਛ ਪ੍ਰਾਪਤ ਕਰ ਲਿਆ ਹੈ। ਜਨ ਨਾਨਕ ਸਦ ਬਲਿਹਾਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਆਪਣੇ ਸਤਿਗੁਰੂ ਤੋਂ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਸਭ ਕੁਛ ਪ੍ਰਾਪਤ ਕਰ ਲਿਆ ਹੈ, ਸਾਰੀਆਂ ਸੇਵਾਵਾਂ ਵੀ ਅਤੇ ਬਾਕੀ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਸ ਦੁਨੀਆਂ ਦੇ ਸੁੱਖ ਵੀ, ਪਰਲੋਕ ਦੇ ਸੁੱਖ ਵੀ, ਸੰਸਾਰ ਦੇ ਸੁੱਖ ਵੀ ਅਤੇ ਆਤਮਾ ਦੇ ਆਨੰਦ ਵੀ ਸਭ ਕੁਛ ਅਸਾਂ ਪ੍ਰਾਪਤ ਕੀਤਾ ਹੈ, ਅਤੇ ਉਹ ਸਤਿਗੁਰੂ ਤੋਂ ਅਸੀਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ।
ਗੌੜੀ ਮਾਝ ਮਹੱਲਾ ਪੰਜਵਾਂ, ਹਰ ਰਾਮ 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 ਰਾਮਾ।
ਲਓ ਹੁਣ ਅੱਗੇ ਫਿਰ ਗੌੜੀ ਮਾਝ ਦੇ ਅੰਦਰ ਹੀ ਦੋਨਾਂ ਮਿਸ਼ਰਤ ਰਾਗਾਂ ਦੇ ਵਿੱਚ ਹੀ ਅੱਗੇ ਸ਼ਬਦ ਉਚਾਰਨ ਹੋ ਰਿਹਾ ਹੈ। ਪੰਜਵੇਂ ਗੁਰਦੇਵ ਜੀ ਦੀ ਰਚਨਾ ਹੈ, ਹਰ ਰਾਮ 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 ਰਾਮਾ। ਹਜ਼ੂਰ ਕਹਿੰਦੇ ਨੇ, ਭਾਈ ਅਸੀਂ ਤਾਂ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹਾਂ, ਤੇ ਕਿਵੇਂ ਜਪਦੇ ਹੋ? ਮਨ ਕਰਕੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ ਅਤੇ ਤਨ ਕਰਕੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ ਅਤੇ ਬਾਣੀ ਕਰਕੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਭਾਵ ਮਨ ਬਾਣੀ ਸਰੀਰ ਕਰਕੇ ਅਤੇ ਰੋਮ ਰੋਮ ਕਰਕੇ ਸਵਾਸ ਸਵਾਸ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ। ਅਥਵਾ ਹਾ ਰਾਮ 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 ਰਾਮ, ਜਿੱਥੇ ਜਪਣ ਦੀ ਗੱਲ ਆਉਂਦੀ ਹੈ ਨਾ, ਇਹ ਇੱਕ ਸੰਪਰਦਾਇ ਦਾ ਸੰਕੇਤ ਹੈ, ਉੱਥੇ ਵਾਹਿਗੁਰੂ ਨਾਮ ਦਾ ਹੀ ਗ੍ਰਹਿਣ ਕਰਨਾ ਚਾਹੀਦਾ ਹੈ ਕਿਉਂਕਿ ਸਿੱਖਾਂ ਦਾ ਮੰਤਰ ਗੁਰਮੰਤਰ ਵਾਹਿਗੁਰੂ ਹੀ ਹੈ, ਜਿਸ ਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ, ਅਤੇ ਜਿੱਥੇ ਰਾਮ ਦੀ ਗੱਲ ਜਾਂ ਹਰ ਦੀ ਗੱਲ ਹੈ ਉਹਦੇ ਵਿੱਚ ਹਰੀ ਨਾਮ ਦਾ ਹਾਹਾ ਅਤੇ ਰਾਰੇ ਰਾਮ ਦਾ ਰਾਰਾ ਅੱਖਰ ਆਇਆ ਹੋਇਆ। ਇਸ ਲਈ ਜਦੋਂ ਆਪਾਂ ਰਾਮ ਰਾਮ ਦੀ ਗੱਲ ਕਰਦੇ ਹਾਂ ਉੱਥੇ ਵਾਹਿਗੁਰੂ ਵਾਹਿਗੁਰੂ ਜਪਾਂਗੇ ਅਤੇ ਉਸਦੇ ਵਿੱਚ ਚਾਰੇ ਯੁੱਗਾਂ ਦੇ ਨਾਮ ਆਉਂਦੇ ਨੇ। ਰਾਮ ਰਾਮ ਕਹਿੰਦਿਆਂ ਇੱਕ ਨਾਮ ਦਾ ਫਲ ਮਿਲੇਗਾ, ਪਰ ਵਾਹਿਗੁਰੂ ਉਚਾਰਨ ਕਰਦਿਆਂ ਚਾਰੇ ਯੁੱਗਾਂ ਦੇ ਨਾਮਾਂ ਦਾ ਇਕੱਠਾ ਫਲ ਪ੍ਰਾਪਤ ਹੋ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹਾਂ ਰਾਮ 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 ਰਾਮ, ਭਾਈ ਤੁਸੀਂ ਹਰ ਵੇਲੇ ਵੀ ਵਾਹਿਗੁਰੂ 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 ਜੋ ਗੁਰੂ ਨੇ ਤੁਹਾਨੂੰ ਨਾਮ ਦਿੱਤਾ ਹੈ ਉਹਨੂੰ ਜਪੋ।
ਜਪ ਪੂਰਨ ਹੋਏ ਕੰਮ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਸਾਡੇ ਤਾਂ ਸਾਰੇ ਕੰਮ ਸੰਪੂਰਨ ਹੋ ਗਏ ਨੇ, ਸਾਰੇ ਕੰਮ ਨੇਪਰੇ ਚੜ੍ਹ ਗਏ ਨੇ। ਜਦੋਂ ਕੋਈ ਵੀ ਮਨੁੱਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ ਅਤੇ ਸ਼ੁੱਧ ਭਾਵਨਾ ਦੇ ਨਾਲ ਅਤੇ ਵਾਹਿਗੁਰੂ 'ਤੇ ਪੂਰਨ ਭਰੋਸਾ ਕਰਕੇ ਨਾਮ ਜਪਦਾ ਹੈ ਅਤੇ ਫਿਰ ਉਹਦੇ ਸਾਰੇ ਕੰਮ ਸੰਪੂਰਨ ਹੋ ਜਾਂਦੇ ਨੇ, ਚਾਹੇ ਕੋਈ ਦੁਨਿਆਵੀ ਕੰਮ ਹੈ ਅਤੇ ਚਾਹੇ ਕੋਈ ਉਸਦਾ ਧਾਰਮਿਕ ਕੰਮ ਹੈ ਅਤੇ ਚਾਹੇ ਕੋਈ ਸਮਾਜਿਕ ਕੰਮ ਹੈ, ਚਾਹੇ ਕੋਈ ਅਧਿਆਤਮਕ ਕਰਮ ਹੈ। ਅਤੇ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਾਂਗੇ ਹਜ਼ੂਰ ਕਹਿੰਦੇ ਸਾਰੇ ਕੰਮ ਸੰਪੂਰਨ ਹੋ ਜਾਂਦੇ ਹਨ, ਸਾਰੇ ਕੰਮ ਰਾਸ ਹੋ ਜਾਂਦੇ ਹਨ। ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ,
ਰਾਮ ਗੋਬਿੰਦ ਜਪੈਂਦਿਆਂ ਹੋਆ ਮੁਖ ਪਵਿੱਤਰ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਨਾਮ ਦੀ ਗੱਲ ਕਰਦੇ ਨੇ। ਹੁਣ ਇੱਥੇ ਰਾਮ ਅਤੇ ਗੋਬਿੰਦ ਨਾਲ ਜੋੜ ਦਿੱਤਾ, ਪਹਿਲਾਂ ਹਰ ਅਤੇ ਰਾਮ ਸੀ, ਗੋਬਿੰਦ ਦਾ ਵਾਹਿਗੁਰੂ ਨਾਮ ਦੇ ਵਿੱਚ ਗੱਗਾ ਅੱਖਰ ਆ ਗਿਆ। ਇਸ ਲਈ ਜਿੱਥੇ ਗੋਬਿੰਦ ਦੀ ਵੀ ਗੱਲ ਆਵੇ ਉੱਥੇ ਵਾਹਿਗੁਰੂ ਨਾਮ ਦਾ ਹੀ ਉਚਾਰਨ ਕਰਨਾ ਹੈ। ਰਾਮ ਗੋਬਿੰਦ ਜਪੈਂਦੇ ਹਾਂ, ਵੀ ਰਾਮ ਦਾ ਰਾਰਾ, ਹਰ ਦਾ ਹਾਹਾ ਅਤੇ ਗੋਬਿੰਦ ਦਾ ਗੱਗਾ ਵੀ ਵਾਹਿਗੁਰੂ ਨਾਮ ਦੇ ਵਿੱਚ ਆ ਗਿਆ ਹੈ। ਰਾਮ ਗੋਬਿੰਦ ਜਪੈਂਦੇ ਹਾਂ, ਵੀ ਉਸ ਰਾਮ ਅਤੇ ਗੋਬਿੰਦ ਦਾ ਨਾਮ ਜਪਦੇ ਹਾਂ, ਪਰ ਵਾਹਿਗੁਰੂ 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 ਨਾਮ ਜਪਦਿਆਂ ਹੋਇਆਂ ਹੋਆ ਮੁੱਖ ਪਵਿੱਤਰ, ਵੀ ਸਾਡਾ ਤਾਂ ਮੁੱਖ ਵੀ ਪਵਿੱਤਰ ਹੋ ਗਿਆ ਹੈ ਕਿਉਂਕਿ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਤਾਂ ਨਾਮ ਇੱਕ ਐਸਾ ਪਵਿੱਤਰ ਪਦਾਰਥ ਹੈ ਜਿਵੇਂ ਆਪਾਂ ਕੁਛ ਖਾਂਦੇ ਹਾਂ ਅਤੇ ਮੂੰਹ ਦੇ ਵਿੱਚ ਜਿਹੜੇ ਕੋਈ ਉਹ ਭੋਜਨ ਦੇ ਕਣ ਨੇ ਉਹ ਸਾਡੇ ਮੂੰਹ ਦੇ ਵਿੱਚ ਦੰਦ ਜਾੜਾਂ ਦੇ ਨਾਲ ਲੱਗ ਜਾਂਦੇ ਨੇ, ਫਿਰ ਆਪਾਂ ਮੂੰਹ ਦੇ ਵਿੱਚ ਪਾਣੀ ਪਾ ਕੇ ਕੁਰਲੀ ਕਰਦੇ ਹਾਂ ਅਤੇ ਉਸ ਕੁਰਲੀ ਦੇ ਨਾਲ ਅਤੇ ਸਾਡਾ ਮੂੰਹ ਸਾਫ਼ ਹੋ ਜਾਂਦਾ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਵੀ ਤਾਂ ਇੱਕ ਅੰਮ੍ਰਿਤ ਜਲ ਹੈ, ਨਿਰਮਲ ਉਦੋ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕਾਮ। ਵੀ ਜੇ ਪਾਣੀ ਸਾਡੇ ਮੂੰਹ ਨੂੰ ਪਵਿੱਤਰ ਕਰ ਸਕਦਾ ਹੈ, ਸਾਡੇ ਤਨ ਨੂੰ ਪਵਿੱਤਰ ਕਰ ਸਕਦਾ ਹੈ, ਤਾਂ ਫਿਰ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਸਾਡੇ ਮੁੱਖ ਨੂੰ ਅਤੇ ਮਨ ਨੂੰ ਕਿਉਂ ਨਹੀਂ ਪਵਿੱਤਰ ਕਰ ਸਕਦਾ? ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ ਇਹ ਨਾਮ ਐਸਾ ਪਵਿੱਤਰ ਜਲ ਸੀ, ਇਹ ਅੰਮ੍ਰਿਤ ਵਰਗਾ ਮਿੱਠਾ ਸੀ, ਇਹਦੇ ਨਾਲ ਮੁੱਖ ਵੀ ਪਵਿੱਤਰ ਹੋ ਗਿਆ।
ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੀ ਰਸਨਾ ਤੋਂ ਵਾਹਿਗੁਰੂ ਦੇ ਜਸ ਨੂੰ ਸੁਣੀਦਾ ਹੈ, ਭਾਵ ਕੋਈ ਵੀ ਗੁਰਸਿੱਖ ਮਾਈ ਭਾਈ ਸਾਨੂੰ ਵਾਹਿਗੁਰੂ ਦਾ ਜਸ ਸੁਣਾਵੇ, ਕੀਰਤਨ ਸੁਣਾਵੇ, ਗੁਰਬਾਣੀ ਦੀ ਵਿਚਾਰ ਸੁਣਾਵੇ, ਸੋਈ ਭਾਈ ਮਿੱਤਰ, ਸਾਡਾ ਉਹੀ ਭਰਾ ਹੈ, ਉਹੀ ਮਿੱਤਰ ਹੈ। ਭਾਵ ਅਸੀਂ ਗੁਣਾਂ ਦੀ ਸਾਂਝ ਕਰਦੇ ਹਾਂ, ਸਿੱਖੀ ਦਾ ਰਿਸ਼ਤਾ ਸਭ ਤੋਂ ਵੱਡਾ ਗਿਣਦੇ ਹਾਂ, ਬਾਕੀ ਇਸ ਦੇ ਮੁਕਾਬਲੇ ਤੇ ਹੋਰ ਰਿਸ਼ਤੇ ਸਾਰੇ ਹੀ ਝੂਠੇ ਹਨ।
ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਵਾਹਿਗੁਰੂ ਦੇ ਨਾਮ ਦੇ ਵਿੱਚ ਸਾਰੇ ਹੀ ਪਦਾਰਥ ਨੇ, ਅਰਥ ਧਰਮ ਕਾਮ ਮੋਹ ਕਾ ਦਾਤਾ ਪੂਰੀ ਪਈ ਸਿਮਰ ਸਿਮਰ ਵਧਾਤਾ, ਅਤੇ ਸਾਰੇ ਸੁੱਖ ਵੀ ਉਹਦੇ ਵਿੱਚ ਹੀ ਨੇ, ਸਾਰੇ ਪਦਾਰਥ ਵੀ ਅਤੇ ਸਾਰੇ ਫਲ ਵੀ, ਅਤੇ ਸਰਬ ਗੁਣਾ ਜਿਸਮਾਏ ਜਿਸਦੇ ਵਿੱਚ ਸਾਰੇ ਗੁਣ ਵੀ ਹਨ, ਜਿਵੇਂ ਸਤ, ਸੰਤੋਖ, ਦਇਆ, ਧਰਮ, ਵਿਚਾਰ, ਇਹ ਪੰਜ ਦੈਵੀ ਗੁਣ ਮੰਨੇ ਹੋਏ ਨੇ। ਇਹਦੇ ਨਾਲ ਕੁਝ ਹੋਰ ਵੀ ਨੇ, ਵੈਰਾਗ, ਵਿਵੇਕ, ਖਟ ਸੰਪੱਤੀ, ਮੋਕਸ਼ਤਾ, ਇਹ ਵੀ ਦੈਵੀ ਗੁਣ ਮੰਨੇ ਹੋਏ ਨੇ। ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦੇ ਨਾਮ ਦੇ ਵਿੱਚ ਸਾਰੇ ਪਦਾਰਥ ਨੇ ਅਤੇ ਸਾਰੇ ਫਲ ਨੇ ਅਤੇ ਸਾਰੇ ਗੁਣ ਜਿਸ ਦੇ ਅੰਦਰ ਮੌਜੂਦ ਹਨ।
ਕਿਉ ਗੋਬਿੰਦ ਮਨਹੋ ਵਿਸਾਰੀ ਹੈ ਜਿਸ ਸਿਮਰਤ ਦੁੱਖ ਜਾਹੇ।
ਹਜ਼ੂਰ ਕਹਿੰਦੇ ਫਿਰ ਉਸ ਗੋਬਿੰਦ ਦੇ ਨਾਮ ਨੂੰ ਕਿਉਂ ਅਸੀਂ ਮਨ ਤੋਂ ਭੁਲਾਈ ਬੈਠੇ ਹਾਂ, ਜਿਸ ਸਿਮਰਤ ਦੁੱਖ ਜਾਏ, ਜਿਸਦਾ ਸਿਮਰਨ ਕਰਕੇ ਸਾਰੇ ਦੁੱਖ ਚਲੇ ਜਾਂਦੇ ਹਨ, ਅਤੇ ਸਾਨੂੰ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ।
ਜਿਸ ਲੜ ਲੱਗਿਆ ਜੀਵੀ ਹੈ ਭਵ ਜਲ ਪਾਈਐ ਪਾਰ।
ਲੋਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਨਾਮ ਹੈ ਗੁਰੂ ਦੇ ਲੜ ਲੱਗ ਕੇ ਸਾਨੂੰ ਜਪਣਾ ਚਾਹੀਦਾ। ਲੋਣ ਗੁਰੂ ਦੇ ਲੜ ਲੱਗਣ ਦੀ ਪ੍ਰੇਰਣਾ ਕਰਦੇ ਨੇ, ਜਿਸ ਲੜ ਲੱਗਿਆ ਜੀਵੀ ਹੈ। ਗੁਰਮੁਖੋ ਜਿਸ ਗੁਰੂ ਦੇ ਲੜ ਲੱਗਿਆ, ਗੁਰੂ ਦਾ ਪੱਲਾ ਪਕੜਿਆ, ਭਾਵ ਗੁਰੂ ਦਾ ਅੰਮ੍ਰਿਤ ਗੁਰੂ ਦੀ ਸਿੱਖੀ ਧਾਰਨ ਕੀਤਿਆਂ ਜੀਵੀ ਹੈ ਅਤੇ ਸਫਲ ਜੀਵਨ ਜੀਵੀ ਦਾ ਹੈ, ਅਤੇ ਭਵ ਜਲ ਪਈਏ ਪਾਰ, ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਵੀ ਪਾਰ ਉਤਰ ਜਾਈਦਾ ਹੈ।
ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ।
ਐਸੇ ਸਤਿਗੁਰੂ ਦੀ ਸੰਗਤ ਨਾਲ ਮਿਲ ਕੇ ਜੀਵ ਦਾ ਉਧਾਰ ਵੀ ਹੋ ਜਾਂਦਾ, ਭਾਵ ਗੁਰੂ ਦਾ ਲੜ ਫੜ ਕੇ ਅਸਲੀ ਸਫਲ ਜੀਵਨ ਜੀਵੀ ਦਾ ਹੈ ਅਤੇ ਭਵ ਸਾਗਰ ਤੋਂ ਵੀ ਪਾਰ ਹੋ ਜਾਈਦਾ। ਅਤੇ ਐਸੇ ਸਤਿਗੁਰੂ ਦੀ ਸੰਗਤ ਵਿੱਚ ਮਿਲ ਕੇ ਜੀਵ ਦਾ ਉਧਾਰ ਹੋ ਜਾਂਦਾ, ਮੁੱਖ ਉਜਲ ਦਰਬਾਰ ਅਤੇ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਮੁੱਖ ਉਜਲਾ ਹੋ ਜਾਂਦਾ ਹੈ, ਕਿਉਂਕਿ ਗੁਰੂ ਦੇ ਲੜ ਲੱਗੀਆਂ ਅਤੇ ਸਭ ਦਾਤਾਂ ਪ੍ਰਾਪਤ ਹੁੰਦੀਆਂ ਨੇ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਗੁਰੂ ਦੀ ਕਿਰਪਾ ਨਾਲ ਨਾਮ ਮਿਲ ਜਾਂਦਾ। ਅਤੇ ਜਿਨ੍ਹਾਂ ਨੂੰ ਨਾਮ ਮਿਲ ਜਾਵੇ, ਨਾਮ ਦੇ ਨਾਲ ਆਦਮੀ ਆਪਣਾ ਜੀਵਨ ਵੀ ਸਫਲ ਕਰ ਲੈਂਦਾ, ਭਵ ਸਾਗਰ ਤੋਂ ਵੀ ਪਾਰ ਹੋ ਜਾਂਦਾ ਅਤੇ ਨਾਲ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਉਸਦਾ ਮੁੱਖ ਉਜਲਾ ਹੋ ਜਾਂਦਾ ਹੈ। ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਇਹ ਸਾਰੀ ਨਾਮ ਦੀ ਮਹਿਮਾ ਹੈ ਅਤੇ ਨਾਮ ਸਤਿਗੁਰੂ ਤੋਂ ਮਿਲਦਾ ਹੈ, ਇਸ ਲਈ ਗੁਰੂ ਰਾਹੀਂ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ।
ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ।
ਲੋਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਜਸ ਕੀਰਤਨ ਦੀ ਮਹਿਮਾ ਕਰਦੇ ਹਨ। ਜੀਵਨ ਰੂਪ ਗੋਪਾਲ ਜਸ, ਉਸ ਗੋਪਾਲ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਦਾ ਜੋ ਜਸ ਕੀਰਤਨ ਹੈ ਜੀਵਨ ਰੂਪ, ਵੀ ਇਹ ਅਸਲੀ ਜੀਵਨ ਰੂਪ ਹੈ। ਇਹਦਾ ਮਤਲਬ ਇਹ ਹੈ ਵੀ ਵਾਹਿਗੁਰੂ ਦਾ ਜਸ ਕਰਕੇ ਸਾਨੂੰ ਅਸਲੀ ਜੀਵਨ ਪ੍ਰਾਪਤ ਹੋ ਜਾਂਦਾ। ਅਸਲੀ ਜੀਵਨ ਰੂਪ ਗੋਪਾਲ ਦਾ ਜਸ ਹੀ ਹੈ। ਸੰਤ ਜਨਾਂ ਕੀ ਰਾਸ, ਅਤੇ ਜਿਹੜੇ ਭਾਈ ਵਾਹਿਗੁਰੂ ਦੇ ਪਿਆਰੇ ਸੰਤ ਜਨ ਨੇ ਉਹਨਾਂ ਦੀ ਪੂੰਜੀ ਵੀ ਇਹੀ ਹੈ, ਭਾਵ ਉਹ ਵਾਹਿਗੁਰੂ ਦੇ ਪਿਆਰੇ ਜਾਂ ਤੇ ਵਾਹਿਗੁਰੂ ਦਾ ਨਾਮ ਜਪਦੇ ਹਨ, ਹਰ ਰਾਮ 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 ਰਾਮਾ ਜਾਂ ਪੂਰਨ ਹੋਏ ਕਾਮਾ, ਅਤੇ ਜਾਂ ਫਿਰ ਭਾਈ ਉਹ ਵਾਹਿਗੁਰੂ ਦਾ ਜਸ ਕੀਰਤਨ ਕਰਦੇ ਨੇ। ਨਾਮ ਅਤੇ ਕੀਰਤਨ ਹੀ ਤਾਂ ਕਲਯੁੱਗ ਦੇ ਪ੍ਰਧਾਨ ਸਾਧਨ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਗੋਪਾਲ ਦਾ ਜਸ ਹੀ ਸੰਤ ਜਨਾਂ ਦੀ ਰਾਸ ਪੂੰਜੀ ਹੈ।
ਨਾਨਕ ਉਭਰੇ ਨਾਮ ਜਪ ਦਰ ਸੱਚੈ ਸਾ ਬਾਸ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਉਭਰੇ ਨਾਮ ਜਪ, ਬਈ ਅਸੀਂ ਤਾਂ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਉਭਰੇ ਦਾ ਅਰਥ ਹੈ ਬਚ ਗਏ ਹਾਂ, ਭਾਵ ਜਮਾਂ ਤੋਂ ਬਚ ਗਏ ਹਾਂ, ਨਰਕਾਂ ਦੇ ਵਿੱਚ ਪੈਣ ਤੋਂ ਬਚ ਗਏ ਹਾਂ। ਦਰ ਸੱਚਾ ਸਾਬਾਸ, ਅਤੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਵਾਹਿਗੁਰੂ ਦੇ ਸੱਚੇ ਦਰ ਦੇ ਵਿੱਚ ਵੀ, ਭਾਵ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਸਾਬਾਸ਼, ਸਾਨੂੰ ਸ਼ਾਬਾਸ਼ ਮਿਲਦੀ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਵਾਹਿਗੁਰੂ ਦਾ ਨਾਮ ਜਪੇ ਉਹ ਇੱਥੇ ਵੀ ਵਿਕਾਰਾਂ ਤੋਂ ਬਚ ਜਾਂਦਾ ਹੈ, ਇੱਥੇ ਵੀ ਦੁੱਖਾਂ ਤੋਂ ਬਚ ਜਾਂਦਾ ਹੈ, ਅਤੇ ਜਦੋਂ ਫਿਰ ਅੱਗੇ ਦਰਗਾਹ ਵਿੱਚ ਜਾਂਦਾ ਹੈ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਉਸਨੂੰ ਸ਼ਾਬਾਸ਼ ਮਿਲਦੀ ਹੈ। ਰੇਰੇ ਦਰਗਹਿ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦਿਓ, ਇਹ ਮਹਾਂਪੁਰਖਾਂ ਦਾ ਸਤਿਕਾਰ ਹੈ।
ਗੌੜੀ ਮਾਜ ਮਹੱਲਾ ਪੰਜਵਾਂ, ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਇਸ ਜਿੰਦ ਨੂੰ ਉਪਦੇਸ਼ ਦਿੰਦੇ ਹਨ ਗੌੜੀ ਮਾਝ ਮਹੱਲਾ ਪੰਜਵਾਂ। ਇਹ ਗੌੜੀ ਰਾਗ ਦੀ ਮਾਝ ਜਾਤੀ ਦਾ ਅਖੀਰਲਾ ਸ਼ਬਦ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹ ਸ਼ਬਦ ਇਹ ਅਖੀਰਲਾ ਉਚਾਰਨ ਕਰ ਰਹੇ ਹਨ। ਮਿੱਠੇ ਹਰਗੁਣ ਗਾਓ ਜਿੰਦੂ ਤੂੰ, ਇੱਥੇ ਵਿਸਰਾਮ ਲਾਉਣਾ ਹੈ। ਮਿੱਠੇ ਹਰਗੁਣ ਗਾਓ, ਮਿੱਠੇ ਹਰਗੁਣ ਗਾਓ ਜਿੰਦੂ ਤੂੰ, ਐ ਮੇਰੀ ਜਿੰਦੇ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਮਿੱਠੇ ਗੁਣਾਂ ਨੂੰ ਗਾ, ਕਿਉਂਕਿ ਵਾਹਿਗੁਰੂ ਦੇ ਗੁਣ ਬਹੁਤ ਮਿੱਠੇ ਨੇ। ਮਿੱਠੇ ਦਾ ਅਰਥ ਹੈ ਪਿਆਰੇ। ਉਸ ਵਾਹਿਗੁਰੂ ਦੇ ਗੁਣ ਬਹੁਤ ਮਿੱਠੇ ਨੇ, ਬੜੇ ਸਵਾਦਲੇ ਨੇ, ਬੜੇ ਪਿਆਰੇ ਨੇ। ਮਿੱਠੇ ਹਰ ਗੁਣ ਗਾਓ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਮਿੱਠੇ ਗੁਣਾਂ ਨੂੰ ਹਮੇਸ਼ਾ ਲਈ ਗਾ। ਇਹ ਨਹੀਂ ਹੈ ਵੀ ਇੱਕ ਵਾਰੀ ਗਾ ਲਏ ਅਤੇ ਫਿਰ ਮੁੜ ਕੇ ਛੱਡ ਹੀ ਦਿੱਤਾ। ਹਜ਼ੂਰ ਕਹਿੰਦੇ ਨੇ, ਐ ਮੇਰੀ ਜਿੰਦੇ, ਤੂੰ ਉਸ ਵਾਹਿਗੁਰੂ ਦੇ ਮਿੱਠੇ ਗੁਣਾਂ ਨੂੰ ਹੁਣ ਵੀ ਗਾ ਅਤੇ ਅੱਗੇ ਲਈ ਵੀ ਹਮੇਸ਼ਾ ਲਈ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੀ ਰਹਿ।
ਸੱਚੇ ਸੇ ਤੀਰਤਿਆ ਮਿਲਿਆ ਨਿਥਾਵੇ ਥਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚੇ ਸੇ ਤੀਰਤਿਆਂ, ਭਾਈ ਜਿਹੜੇ ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਰਤਿਆਂ ਦਾ ਅਰਥ ਹੈ ਰੰਗੇ ਜਾਂਦੇ ਨੇ। ਸੱਚੇ ਸੇਤੀ ਰਤਿਆਂ ਅਥਵਾ ਸੱਚੇ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਣ ਦੇ ਨਾਲ ਮਿਲਿਆ ਨਥਾਵੇਂ ਥਾਂ। ਜਿਹੜੇ ਨਥਾਵੇਂ ਸਨ ਉਹਨਾਂ ਨੂੰ ਵੀ ਪਾਈ ਥਾਂ ਮਿਲ ਗਿਆ। ਇਹਦਾ ਮਤਲਬ ਇਹ ਹੈ ਵੀ ਜਿਹੜੀ ਜਿੰਦ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੀ ਹੈ ਅਤੇ ਉਸ ਵਾਹਿਗੁਰੂ ਦੇ ਸੱਚੇ ਨਾਮ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਅਤੇ ਉਸਨੂੰ ਨਥਾਵੇਂ ਨੂੰ ਵੀ ਥਾਂ ਮਿਲ ਜਾਂਦਾ। ਨਥਾਵੇਂ ਨੂੰ ਥਾਂ ਮਿਲਣ ਦਾ ਮਤਲਬ ਕੀ ਹੈ? ਉਹਨੂੰ ਸਤਸੰਗਤ ਵਿੱਚ, ਸਤਿਗੁਰੂ ਦੇ ਚਰਨਾਂ ਦੇ ਵਿੱਚ ਅਤੇ ਗੁਰ ਅਸਥਾਨ ਦੇ ਵਿੱਚ ਬੈਠਣ ਲਈ ਉਹਨੂੰ ਅਸਥਾਨ ਪ੍ਰਾਪਤ ਹੋ ਜਾਂਦਾ। ਕਿਉਂਕਿ ਜਿਹੜੀਆਂ ਗੁਰਮੁਖ ਰੂਹਾਂ ਨੇ, ਜਿਨ੍ਹਾਂ ਨੂੰ ਨਾਮ ਬਾਣੀ ਦਾ ਪਿਆਰ ਹੁੰਦਾ ਹੈ, ਉਹੀ ਸੰਗਤ ਵਿੱਚ ਗੁਰੂ ਦੇ ਚਰਨਾਂ ਕੋਲ ਆ ਕੇ ਬੈਠ ਸਕਦੀਆਂ ਨੇ। ਨਹੀਂ ਕਿੰਨੀ ਦੁਨੀਆ ਹੈ ਕਿ ਸਾਰੀ ਬਾਹਰ ਤੁਰੀ ਫਿਰਦੀ ਹੈ, ਕਿਸੇ ਨੂੰ ਕੋਈ ਰਸ, ਕਿਸੇ ਨੂੰ ਕੋਈ ਸਵਾਦ ਲੱਗਿਆ ਹੋਇਆ, ਪਰ ਜਿਨ੍ਹਾਂ ਦਾ ਸੱਚ ਦੇ ਨਾਲ ਪਿਆਰ ਹੁੰਦਾ, ਉਹਨਾਂ ਨਥਾਵਿਆਂ ਨੂੰ ਗੁਰੂ ਚਰਨਾਂ ਵਿੱਚ ਥਾਂ ਮਿਲ ਜਾਂਦਾ। ਜਾਂ ਇਸਦਾ ਦੂਜਾ ਅਰਥ ਇਹ ਵੀ ਹੈ ਵੀ ਉਹਨਾਂ ਨੂੰ ਮਿਲਿਆ ਨਥਾਵੇਂ ਥਾਂ, ਨਥਾਵਿਆਂ ਨੂੰ ਅਸਲੀ ਥਾਂ ਮਿਲ ਜਾਂਦਾ। ਅਸਲੀ ਥਾਂ ਕਿਹੜਾ ਹੈ? ਜੋ ਕਰ ਛੱਡ ਗੁਆਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾਹੀਂ। ਉਹ ਹੈ ਪ੍ਰਲੋਕ ਵਿੱਚ, ਦਰਗਾਹ ਦੇ ਵਿੱਚ, ਵਾਹਿਗੁਰੂ ਦੇ ਸੱਚਖੰਡ ਵਿੱਚ ਉਹਨਾਂ ਨੂੰ ਥਾਂ ਮਿਲ ਜਾਂਦੀ ਹੈ, ਜਿਨ੍ਹਾਂ ਦਾ ਸੱਚ ਦੇ ਨਾਲ ਪਿਆਰ ਪੈ ਜਾਂਦਾ ਹੈ ਅਤੇ ਉਹਨਾਂ ਨਥਾਵਿਆਂ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਂਦਾ। ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਭਾਈ ਡੱਲੇ ਨੇ ਜੋ ਸਾਬੂ ਕੀ ਤਲਵੰਡੀ ਦਾ ਚੌਧਰੀ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬੜੀ ਸੇਵਾ ਕੀਤੀ। ਇਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਜੋਜੀ ਪਾਤਸ਼ਾਹ ਨੇ ਆਖਿਆ, ਭਾਈ ਡੱਲਿਆ, ਤੂੰ ਬੜੇ ਪ੍ਰੇਮ ਦੇ ਨਾਲ ਸੇਵਾ ਕਰ ਰਿਹਾ, ਮੰਗ ਜੋ ਮੰਗਣਾ। ਕਹਿਣ ਲੱਗਾ, ਸੱਚੇ ਪਾਤਸ਼ਾਹ, ਬਸ ਆਪਣੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ ਬਖਸ਼ਿਸ਼ ਕਰ ਦਿਓ। ਤਿੰਨ ਵਾਰ ਬਚਨ ਹੋਇਆ। ਤੀਜੀ ਵਾਰ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਡੱਲਿਆ, ਜੇ ਤੂੰ ਸਾਡੇ ਚਰਨਾਂ ਵਿੱਚ ਥਾਂ ਲੈਣੀ ਹੈ ਤਾਂ ਧਿਆਨ ਦੇ ਨਾਲ ਇਹ ਬਚਨ ਸੁਣ ਲੈ। ਇਹ ਮੋਰ ਆ ਗਿਆ ਸੁਣੋ ਹੇ ਪਿਆਰੇ, ਬਿਨਾਂ ਤੇ ਕੇਸੰਗ ਨਾ ਦਿਉਂ ਦਿਦਾਰੇ। ਇਹ ਗੱਲ ਯਾਦ ਰੱਖ ਵੀ ਜਿੰਨਾ ਚਿਰ ਤੱਕ ਤੂੰ ਸ੍ਰੀ ਸਾਹਿਬ ਅਤੇ ਹੋਰ ਸਭ ਸੁਰ ਦਾ ਧਾਰਨੀ ਹੋ ਕੇ ਅੰਮ੍ਰਿਤ ਛਕ ਕੇ ਤਿਆਰ ਬਰਤਿਆਰ ਨਹੀਂ ਹੋ ਜਾਂਦਾ ਅਤੇ ਉਹਨਾਂ ਚਿਰ ਤੱਕ ਮੈਂ ਤੈਨੂੰ ਆਪਣੇ ਚਰਨਾਂ ਵਿੱਚ ਆਪਣੇ ਕੋਲ ਥਾਂ ਨਹੀਂ ਦੇ ਸਕਦਾ। ਭਾਈ ਡੱਲਾ ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਇੰਨੀ ਤੁਹਾਡੀ ਸੇਵਾ ਕਰ ਰਿਹਾ ਹਾਂ ਕਿ ਸੇਵਾ ਦੇ ਨਾਲ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਨਹੀਂ ਮਿਲ ਸਕਦੀ। ਤਾਂ ਸਤਿਗੁਰੂ ਕਹਿਣ ਲੱਗੇ, ਭਾਈ ਡੱਲਿਆ, ਜੋ ਗੁਰਸਿੱਖੀ ਦੇ ਅਸੂਲ ਨੇ, ਜੋ ਸਿੱਖੀ ਦੀ ਰਹਿਤ ਮਰਜ਼ਾਦਾ ਹੈ, ਨਿਸ਼ਾਨੇ ਸਿੱਖੀ ਪੰਜ ਹਰ ਫਸਤ ਕਾਫ, ਹਰਗਿਜ਼ ਨਾ ਬਾਸ਼ਦ ਅਜ਼ੀ ਪੰਜ ਮੁਆਫ਼, ਇਹਨਾਂ ਵਿੱਚੋਂ ਕਦੇ ਕਿਸੇ ਨੂੰ ਅਸੀਂ ਮੁਆਫ਼ ਨਹੀਂ ਕਰ ਸਕਦੇ। ਇਸ ਲਈ ਤੈਨੂੰ ਅੰਮ੍ਰਿਤ ਛਕਣਾ ਪਵੇਗਾ, ਬਾਣੀ ਦੀ ਰਹਿਤ ਧਾਰਨ ਕਰਨੀ ਪਵੇਗੀ, ਫਿਰ ਇਹ ਤੇਰਾ ਬਚਨ ਪੂਰਾ ਹੋ ਸਕਦਾ ਹੈ। ਅਤੇ ਭਾਈ ਡੱਲੇ ਨੇ ਸਤਿਗੁਰੂ ਦਾ ਬਚਨ ਮੰਨਿਆ। ਪਰਿਵਾਰ ਦੇ ਸਮੇਤ 200 ਦਾ ਹੋਰ ਵੀ ਭਾਈਚਾਰਾ ਸੀ, ਸਾਰਿਆਂ ਨੇ ਇਕੱਠਿਆਂ ਨੇ ਅੰਮ੍ਰਿਤ ਛਕਿਆ, ਗੁਰੂ ਦੇ ਜਹਾਜ਼ੇ ਚੜ੍ਹੇ। ਜਦੋਂ ਭਾਈ ਡੱਲਾ ਅੰਮ੍ਰਿਤ ਛਕ ਕੇ ਸਤਿਗੁਰੂ ਦੇ ਪਾਸ ਆਇਆ, ਦੀਵਾਨ ਸਜਿਆ ਹੋਇਆ ਸੀ, ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਖੜ੍ਹੇ ਹੋ ਕੇ ਸਾਰੇ ਸਿੰਘਾਂ ਦਾ ਸਤਿਕਾਰ ਕੀਤਾ ਅਤੇ ਨਾਲ ਇਹ ਬਚਨ ਕੀਤੇ, ਭਾਈ ਡੱਲਿਆ, ਹੁਣ ਤੂੰ ਸਰਦਾਰ ਡੱਲ ਸਿੰਘ ਬਣ ਗਿਆ, ਤੂੰ ਸਾਡਾ ਬਚਨ ਮੰਨਿਆ, ਇਸ ਲਈ ਤੂੰ ਅੱਗੇ ਕੇਵਲ ਆਪਣੇ ਲਈ ਪੀੜ੍ਹੀ ਜੋਗੀ ਥਾਂ ਭਾਲਦਾ ਸੀ, ਹੁਣ ਤੇਰੇ ਲਈ ਸੱਚਖੰਡ ਦੇ ਬੂਹੇ ਖੁੱਲ੍ਹ ਗਏ ਨੇ ਅਤੇ ਹੁਣ ਭਾਵੇਂ ਉੱਥੇ ਮੰਜੇ ਡਾਹ ਲਵੀਂ, ਪਲੰਗ ਡਾਹ ਲਵੀਂ, ਆਪਣੇ ਪਰਿਵਾਰ ਨੂੰ ਵੀ ਨਾਲ ਲੈ ਆਵੀਂ, ਸਾਰਿਆਂ ਨੂੰ ਉੱਥੇ ਥਾਂ ਮਿਲੇਗਾ। ਇਹ ਆ ਇਤਿਹਾਸਕ ਸਾਖੀਆਂ, ਮਿਲਿਆ ਨਥਾਵੇਂ ਥਾਂ, ਇਉਂ ਬਈ ਨਥਾਵਿਆਂ ਨੂੰ ਥਾਂ ਵੀ ਗੁਰੂ ਦੇ ਚਰਨਾਂ ਵਿੱਚ ਮਿਲਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਕੀਰਤਨ ਤੇ ਵਾਹਿਗੁਰੂ ਦੇ ਨਾਮ ਦੇ ਰਸ ਤੋਂ ਬਿਨਾਂ ਹੋਰ ਜਿੰਨੇ ਪਦਾਰਥਾਂ ਦੇ, ਨਸ਼ਿਆਂ ਦੇ, ਵਿਸ਼ਿਆਂ ਦੇ ਸਵਾਦ ਨੇ, ਉਹ ਤਾਂ ਭਾਈ ਸਾਰੇ ਫਿੱਕੇ ਨੇ। ਤਨ ਮਨ ਫਿੱਕਾ ਹੋਏ, ਤੁਸੀਂ ਜਿੰਨੇ ਮਰਜ਼ੀ ਸਵਾਦਲੇ ਪਦਾਰਥ ਛਕੀ ਜਾਓ, ਪਰ ਥੋੜ੍ਹੀ ਦੇਰ ਬਾਅਦ ਤਨ ਤੇ ਮਨ ਫਿੱਕਾ ਹੋ ਜਾਂਦਾ ਹੈ।
ਵੇਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਵਾਹਿਗੁਰੂ ਪਰਮੇਸ਼ਰ ਦੇ ਨਾਂ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਅਸੀਂ ਜੋ ਵੀ ਕੁਛ ਕਰ ਰਹੇ ਹਾਂ ਨਾ, ਫਿੱਟ ਸੋ ਜੀਵਨ ਸੋਏ। ਸਤਿਗੁਰੂ ਕਹਿੰਦੇ ਨੇ ਵੀ ਉਸ ਬੰਦੇ ਦੇ ਉਸ ਜੀਵਨ ਨੂੰ ਫਿੱਟ, ਫਿੱਟ ਦਾ ਅਰਥ ਹੈ ਵੀ ਫਿਟਕਾਰ ਹੀ ਹੈ, ਫਿੱਟੇ ਮੂੰਹ ਹੈ, ਲਾਣਤ ਹੈ, ਭਾਵ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਨਹੀਂ, ਜਿਹੜਾ ਕੰਮ ਕਰਨਾ ਹੈ ਉਹ ਕਰਦੇ ਨਹੀਂ ਅਤੇ ਹੋਰ ਸਭ ਕੁਛ ਕਰੀ ਜਾ ਰਹੇ ਹਾਂ, ਛੁੱਟ ਭੁਲਾਈ ਕੋਈ ਕੰਮ ਨਹੀਂ ਛੱਡਦੇ। ਪਰ ਸਤਿਗੁਰੂ ਕਹਿੰਦੇ ਨੇ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਅਸੀਂ ਜੋ ਵੀ ਕੁਛ ਕਰਦੇ ਹਾਂ, ਫਿੱਟ ਸੋ ਜੀਵਨ ਸੋਏ, ਉਸ ਬੰਦੇ ਦੇ ਉਸ ਜੀਵਨ ਨੂੰ ਪਾਈ ਫਿਟਕਾਰ ਹੈ, ਲਾਣਤ ਹੈ, ਫਿਟੇ ਮੂੰਹ ਹੈ।
ਅੰਚਲ ਗਹਿ ਕਹਿ ਸਾਧਕਾ ਤਰਨਾ ਇਹੋ ਸੰਸਾਰ।
ਸਤਿਗੁਰੂ ਸੱਚੇ ਪਾਤਸ਼ਾਹ ਬਾਰ ਬਾਰ ਸਾਨੂੰ ਸਮਝਾਉਂਦੇ ਨੇ, ਅੰਚਲ ਗਹਿ ਕਹਿ ਸਾਧਕਾ, ਗੁਰਮੁਖੋ ਸਾਧ ਇੱਥੇ ਸਤਿਗੁਰੂ ਦਾ ਸਮਝਣਾ, ਬਈ ਤੁਸੀਂ ਸਤਿਗੁਰੂ ਦਾ ਪੱਲਾ ਫੜ ਲਓ। ਸਤਿਗੁਰੂ ਦਾ ਪੱਲਾ ਕੀ ਹੈ? ਜੋ ਸਤਿਗੁਰੂ ਦਾ ਸ਼ਬਦ ਹੈ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਹਜ਼ੂਰ ਕਹਿੰਦੇ ਨੇ ਜਿਹੜਾ ਸਤਿਗੁਰੂ ਦਾ ਪੱਲਾ ਫੜ ਲਓ, ਤਰਨਾ ਇਹੋ ਸੰਸਾਰ, ਇਹਦੇ ਨਾਲ ਸੰਸਾਰ ਸਮੁੰਦਰ ਨੂੰ ਤਰਿਆ ਜਾਂਦਾ ਹੈ।
ਪਾਰ ਬ੍ਰਹਮ ਆਰਾਧੀਐ ਉਦਰੈ ਸਭ ਪਰਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦਾ ਪੱਲਾ ਫੜ ਲਓ, ਭਾਵ ਗੁਰੂ ਵਾਲੇ ਬਣ ਜਾਓ ਅਤੇ ਫਿਰ ਵਾਹਿਗੁਰੂ ਦਾ ਕਰੋ ਸਿਮਰਨ, ਉਦਰੈ ਸਭ ਪਰਿਵਾਰ। ਇਸ ਢੰਗ ਦੇ ਨਾਲ ਤੁਹਾਡਾ ਸਾਰਾ ਪਰਿਵਾਰ ਵੀ ਉਧਰ ਜਾਵੇਗਾ। ਜਿਹੜਾ ਪ੍ਰਤੱਖ ਪਰਿਵਾਰ ਹੈ, ਸਾਡੇ ਆਪਣੇ ਧੀਆਂ ਪੁੱਤਰ ਨੇ, ਉਹ ਵੀ ਗੁਰੂ ਦਾ ਲੜ ਫੜ ਲੈਣ, ਸਾਰਿਆਂ ਦਾ ਹੀ ਉਧਾਰ ਹੋ ਜਾਵੇਗਾ। ਅਥਵਾ ਜੋ ਸਾਡਾ ਸਿੱਖੀ ਸੇਵਕੀ ਦਾ ਪਰਿਵਾਰ ਹੈ, ਨਾਦੀ ਬੰਸ ਹੈ, ਇਹ ਵੀ ਉਧਰ ਜਾਵੇਗੀ, ਅਥਵਾ ਉਧਰ ਹੈ ਸਭ ਪਰਿਵਾਰ। ਅਤੇ ਜਿਹੜਾ ਇੰਦਰੀਆਂ ਦਾ ਪਰਿਵਾਰ ਹੈ, ਇਹ ਵੀ ਉਧਰ ਜਾਵੇਗਾ। ਅਤੇ ਚੌਥਾ ਅਰਥ ਪਰਿਵਾਰ ਦਾ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਜਿਹੜਾ ਸ਼ੁਭ ਗੁਣਾਂ ਦਾ ਪਰਿਵਾਰ ਹੈ, ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂ, ਤੇ ਜਿਹੜਾ ਸ਼ੁਭ ਗੁਣਾਂ ਦਾ ਪਰਿਵਾਰ ਹੈ, ਇਹ ਵੀ ਉਧਰ ਜਾਵੇਗਾ, ਸਫਲ ਹੋ ਜਾਵੇਗਾ।
ਸਾਜਨ ਬੰਦ ਸੋ ਮਿੱਤਰ ਸੋ ਹਰ ਨਾਮ ਹਿਰਦੈ ਦੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੋ ਗੁਰਮੁਖ ਵਿਅਕਤੀ ਸਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਾ ਦੇਵੇ, ਉਹੀ ਸਾਡਾ ਸੱਜਣ ਹੈ, ਉਹੀ ਸਾਡਾ ਬੰਦ ਰਿਸ਼ਤੇਦਾਰ ਹੈ, ਅਤੇ ਉਹੀ ਸਾਡਾ ਸ੍ਰੇਸ਼ਟ ਮਿੱਤਰ ਹੈ। ਸਭ ਤੋਂ ਅੱਛਾ ਮਿੱਤਰ ਵੀ ਉਹੀ ਹੈ, ਉਹੀ ਸੰਬੰਧੀ ਹੈ, ਉਹੀ ਸੱਜਣ ਹੈ, ਜੋ ਵਾਹਿਗੁਰੂ ਦੇ ਨਾਮ ਨੂੰ ਸਾਡੇ ਹਿਰਦੇ ਵਿੱਚ ਟਿਕਾ ਦੇਵੇ।
ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ।
ਅਤੇ ਫਿਰ ਸਾਡੇ ਸਾਰੇ ਔਗਣ ਮਿਟਾ ਕੇ ਅਤੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਦੇਵੇ, ਅਤੇ ਜਿਹੜਾ ਇਹ ਸਾਡੇ 'ਤੇ ਪਰ ਉਪਕਾਰ ਕਰੇ, ਹਜ਼ੂਰ ਕਹਿੰਦੇ ਨੇ ਉਹੀ ਸਾਡਾ ਸੱਜਣ ਹੈ, ਉਹੀ ਸੰਬੰਧੀ ਹੈ, ਉਹੀ ਸਭ ਤੋਂ ਅੱਛਾ ਮਿੱਤਰ ਹੈ।
ਮਾਲ ਖਜ਼ਾਨਾ ਥੇ ਹੋ ਘਰ ਹਰ ਕੇ ਚਰਨ ਨਿਧਾਨ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਮਾਲ ਅਸਬਾਬ ਵੀ ਅਤੇ ਖਜ਼ਾਨਾ ਵੀ, ਥੇ ਹੋ ਪਿੰਡ ਵੀ ਅਤੇ ਘਰ ਵੀ, ਅਤੇ ਨਿਧਾਨ ਦਾ ਅਰਥ ਹੈ ਖਜ਼ਾਨੇ, ਹਰ ਕੇ ਚਰਨ, ਅਤੇ ਵਾਹਿਗੁਰੂ ਦੇ ਚਰਨ ਹੀ ਹਨ ਸਾਡੇ ਲਈ। ਇਹਦਾ ਮਤਲਬ ਇਹ ਹੈ ਵਾਹਿਗੁਰੂ ਦੇ ਜੋ ਚਰਨਾਂ ਦੇ ਵਿੱਚ ਆਨੰਦ ਹੈ, ਉਹ ਹੋਰ ਕਿਧਰੇ ਵੀ ਨਹੀਂ ਹੈ। ਇਸੇ ਲਈ ਤਾਂ ਭਗਤ ਕਬੀਰ ਜੀ ਨੇ ਆਖਿਆ ਹੈ, ਕਬੀਰ ਚਰਨ ਕਮਲ ਕੀ ਮੌਜ ਕੋ ਕਹੁ ਕੈਸੇ ਉਨਮਾਨ, ਕਹੇ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਵਾਹਿਗੁਰੂ ਦੇ ਚਰਨਾਂ ਦੀ ਐਸੀ ਮੌਜ ਹੈ, ਉਸ ਤੋਂ ਰਾਜ ਅਤੇ ਮੁਕਤੀ ਨੂੰ ਵੀ ਕੁਰਬਾਨ ਕੀਤਾ ਜਾ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਸਾਰਾ ਕੁਝ ਹੈ। ਜਿੰਨਾ ਮਾਲ ਅਸਬਾਬ ਹੈ, ਖਜ਼ਾਨਾ ਹੈ, ਪਿੰਡ ਹੈ, ਘਰ ਹੈ, ਹੋਰ ਜਿਹੜੇ ਵਸੂਆਂ ਦੇ ਖਜ਼ਾਨੇ ਨੇ ਸਾਰੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵਸ ਰਹੇ ਹਨ।
ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋ ਮੰਗੈ ਦਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇਰੇ ਦਰ ਦਾ ਭਿਖਾਰੀ ਹਾਂ, ਮੈਂ ਤੇਰੇ ਦਰ ਦਾ ਇੱਕ ਮੰਗਤਾ ਹਾਂ, ਅਤੇ ਤੇਰੀ ਇੱਛਾ ਕੀ ਹੈ? ਹਜ਼ੂਰ ਕਹਿੰਦੇ, ਪ੍ਰਭ ਤੁਧਨੋ ਮੰਗੈ ਦਾਨ। ਮਹਾਰਾਜ, ਮੈਂ ਤੁਧਨੋ ਦਾ ਅਰਥ ਹੈ ਤੇਰੇ ਪਾਸੋਂ ਨਾਮ ਦਾ ਦਾਨ ਮੰਗਦਾ ਹਾਂ, ਬਸ ਨਾਮ ਦੀ ਦਾਤ ਮੇਰੀ ਚੂਲੀ ਵਿੱਚ ਪਾ। ਅਥਵਾ ਪ੍ਰਭ ਤੁਧ ਨੂੰ ਮੰਗੈ ਦਾਨ, ਇਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁੱਝੀ ਰਮਜ ਹੋਰ ਵੀ ਮਾਰੀ ਹੈ। ਹੇ ਵਾਹਿਗੁਰੂ ਜੀ, ਠੀਕ ਹੈ, ਤੇਰੇ ਪਾਸੋਂ ਕਿਸੇ ਨੇ ਰਿੱਧੀਆਂ ਸਿੱਧੀਆਂ ਦਾ ਦਾਨ ਮੰਗਿਆ, ਕਿਸੇ ਨੇ ਦੁਨੀਆਂ ਦੇ ਸੁੱਖਾਂ ਦਾ ਵਡਿਆਈਆਂ ਦਾ ਦਾਨ ਮੰਗਿਆ, ਅਤੇ ਕਿਸੇ ਨੇ ਬ੍ਰਹਮ ਗਿਆਨ ਦਾ ਦਾਨ ਮੰਗਿਆ, ਕਿਸੇ ਨੇ ਭਗਤੀ ਦਾ ਦਾਨ ਮੰਗਿਆ, ਕਿਸੇ ਨੇ ਨਾਮ ਦਾ ਦਾਨ ਮੰਗਿਆ, ਕਿਸੇ ਨੇ ਦਰਸ਼ਨਾਂ ਦਾ ਦਾਨ ਮੰਗਿਆ, ਪਰ ਸਤਿਗੁਰੂ ਕੀ ਕਹਿੰਦੇ ਨੇ? ਪ੍ਰਭ ਤੁਧ ਨੂੰ ਮੰਗੈ ਦਾਨ। ਹੇ ਵਾਹਿਗੁਰੂ, ਮੈਂ ਤਾਂ ਤੁਹਾਨੂੰ ਹੀ ਮੰਗਦਾ ਹਾਂ, ਬਸ ਤੁਸੀਂ ਮੈਨੂੰ ਆ ਕੇ ਮਿਲ ਜਾਓ, ਸਭ ਤੋਂ ਵੱਡਾ ਦਾਨ ਇਹੀ ਹੈ। ਕਹੋ ਨਾਨਕ, ਜਿਨ ਠਾਕੁਰ ਪਾਇਆ ਸਭ ਕੁਛ ਦਿਸ ਕੇ ਗ੍ਰਹਿ ਮੈਂ ਆਇਆ। ਜਦੋਂ ਪਰਮੇਸ਼ੁਰ ਮਿਲ ਗਿਆ ਤਾਂ ਸਾਰਾ ਕੁਝ ਹੀ ਉਹਨੂੰ ਮਿਲ ਜਾਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ, ਮੈਂ ਤਾਂ ਤੈਨੂੰ ਹੀ ਦਾਨ ਮੰਗਦਾ ਹਾਂ, ਬਸ ਤੂੰ ਆ ਕੇ ਮੈਨੂੰ ਇੱਕ ਵਾਰੀ ਮਿਲ, ਬਸ ਉਹਦੇ ਨਾਲ ਮੈਨੂੰ ਸਾਰੇ ਸੁੱਖ, ਸਾਰੇ ਆਨੰਦ, ਸਾਰੇ ਖਜ਼ਾਨੇ ਮਿਲ ਜਾਣਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਹੁਣ ਇੱਥੇ ਪੰਜਵੇਂ ਗੁਰਦੇਵ ਦੇ ਸ਼ਬਦ ਸੰਪੂਰਨ ਹੋਏ ਨੇ, ਅੱਗੇ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਆਰੰਭ ਹੋਣੀ ਹੈ। ਇਸ ਲਈ ਹੁਣ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮਾਲ ਖਜ਼ਾਨਾ ਥੇਹੁ ਘਰ ਹਰ ਕੇ ਚਰਨ ਨਿਧਾਨ, ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋ ਮੰਗੈ ਦਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।